मिठ बोले सतगुरु ने कह दिता सड़ना ही है ते संगत विच ते ना ना सड़। बाहर जा तू संगत दी गल नू क्यों नहीं समझ रहा। गुरु दी संगत की है, गुरसभा एव ना पाई है, ना नेड़े ना दूर, नानक सतगुरु ता मिले जां मन रहे हदूर। एक शब्द है साहिबां दा, बिमल मझार बसस निर्मल जल पद्मन जावल रे, पद्मन जावल जल रस संगत संग दोख नहीं रे। दादर तू कब होना जान सरे, पकस सिबाल बसस निर्मल जल अमृत ना लक्षरे। बस जल नित न बस्त अली अल मेर चचा गुण रे। कहंदे ने डड्डू तेनू अकल नहीं आउणी, तू रहना सरोवर दे विच पर कवल दी सार तेनू कोई नहीं। कहंदे ने भवरा दूरों आउंदा है, बाहरों आउंदा है, लैंदा सुगंधी ते चला जांदा है। और सच है कई सिख गुरु सवारे बड़ी दूरों आउणगे, लिया नाम दा रस गुरु दी बख्शिश लई ते चलेगा। तेने कोल रहे लेकिन कोल रह के कोई प्रभाव नहीं पिया। कोल रहन दी गल ना करा, ऐसे ऐसे बंदे भी सन जिन्हें गुरु दे घर ही जन्म लिया, गुरु दी गोद विच खेडे। माता पानी वर्गी माता, गुरु रामदास वर्गा गुरु, लेकिन संगत दा रंग नहीं चढ़ सकिया। एक वारी बाबा बुढ़ा साहब जी गए इन मत देिए, कहन लगा बाबा जी थोड़ी तो मैं गल ही सुनने वास्ते तैयार नहीं, तुसी दसो अर्जन देव नू टिका लाया गुरियाई दा, मेरा मथा तुहानू नहीं सी दिसदा, मैनू लाउणा सी। कहन लगे भाई मेरे लाया नहीं लगदा, ये तो जिन्हों गुरु लाउंदा लगदा है, मैं तो एक कठ पुतली हाँ। भाई गुरदास जी गए चेचे तो कहन लगा मामा जी मैं सुनिया सी मामे भणेवे का वैर होंदा अद्धा क ठीक है अद्धा गलत निकलिया, एक भाणजे नाल वैर कीता जे मेरे नाल अर्जन देव नाल ते नहीं ना कीता, मेरे तुसीं पक्के वैरी निकले। पर एक गल याद रखियो, मैं सिमरन भजन वाला, मैं सब तो वड्डा महात्मा और मैं कमाई करके गुरियाई लै के तुहानू दसांगा। जदों ये कहा ना तो कहन लगे मैं तेरी भेटा जरूर कुछ करके जावां। एक वार लिखी तो वार जिहड़ी सी कहन लगे लै पाईए तेरी भेट कर जाने। मैं एक पौड़ी सिर्फ आपनू इस वेले सुनावा। उहदा भाव सी कि नलारी ने मट विच रंग भेवियां सी ते ओ नील ही नील सी ते इक गिद्दड़ विच जा पिया, हुण गिद्दड़ नू रंग चढ़ गया। वो जंगल विच जा के कहन लगा जी असी नीलम शेर होने ते सारे आके उहदी सेवा करन। इहो जिहा नीला शेर किसे नहीं सी वेखिया। पर गिद्दड़ नू एक बीमारी है कि जदों बाकी गिद्दड़ बोलदे ने इह वी बोलदा है। कहिंदे ने शेरनी भी आके सेवा पई करे, पर जदों गिद्दड़ बोले बोलिया उन्हें वेख्या तो बोली गिद्दड़ दी है, उन्हें एक पंजा मारिया उन्हें मार दिता। कहन लगे संगत विच बैठा बाहरों बाहरों ते तेरा चोला वगैरह सब कुछ जो रंग संगत दा जापदा चढ़िया, पर अंदरों तू गिद्दड़ ही रहा, तेरी बोली तो पता लग जाता तू मनमुख है। और पौड़ी है नी लारी दे मट विच पै गिद्दड़ रता, जंगल अंदर जाए कह पखंड कमता, दर सेवै मिर्गावली कोई बहे अवता, बोलन पाज उगाड़िया ज्यों मूली बता, त्यों दरगाह मिंगना मारिया कर कूड़ कुपता। एह लगे दरगाह विच तेरे वर्गे नू झूठे नू कुपता होंदा बिना मतलब तो झगड़ा करन वाला, ये तेरे वर्गे नू इंज मार पैंदी है। तो संगत दा प्रभाव नहीं कबूलिया। साहब जी कहंदे ने भाई जिहड़े बंदे वांस वर्गे ने अंदरों खोखले ने, याद रखना कोई रोक बने ना, वांस विच भी कोई रोक बन जाए तो बंसरी बन सकती है। एक पास्यों ते घटो घट बंद होवे भी बिल्कुल ही पोला ते फिर ते किन्ना सुंदर कहा कबीर साचा सतगुर क्या करे जो सिखा मैं चूक, अंधे एक न लग गई ज्यों बांस बजाई है फूक। वांस च फूक मारिए कुछ नहीं निकलता। एक पासे रोक होवे तरतीब नाल फूक वजे शेक पाए जान ते बंसरी वजदी है। बंदे नूं वी कोई रोक होवे तां जे खोखला ही होवे ते फिर ते संगत दा प्रभाव नहीं कबूलेगा। पहली गल इन्ना सनेमर हो के आवे, ਇਹ ਸਮਝ ਲਵੇ ਕਿ ਜਿੰਨੇ ਸੰਗਤ ਵਿੱਚ ਆਏ ਨੇ ਨਾ, ਇਹਨਾਂ ਦੀ ਚਰਨ ਧੂੜ ਜੇ ਅੱਜ ਮੇਰੇ ਮੱਥੇ ਨੂੰ ਲੱਗ ਜਾਏ ਤਾਂ ਮੇਰੇ ਸਭ ਤੋਂ ਵੱਡੇ ਭਾਗ ਨੇ। ਜੇ ਇਹਨਾਂ ਦੀ ਚਰਨ ਧੂੜ ਲੈ ਲਵਾਂ, ਜਿੰਨੇ ਸੰਗਤ ਵਿੱਚ ਆਏ ਨੇ ਜੇ ਮੇਰੇ 'ਤੇ ਨਜ਼ਰ ਹੋ ਜਾਵੇ, ਮੇਰੇ ਜਨਮਾਂ ਜਨਮਾਂ ਦੇ ਪਾਪ ਬਖਸ਼ੇ ਜਾਣਗੇ। ਔਰ ਗੁਰੂ ਕਾ ਸਿੱਖ ਗੁਰੂ ਘਰ ਆਵੇ ਅਤੇ ਇਹ ਮਨ 'ਚ ਭਾਵਨਾ ਲੈ ਕੇ ਆਵੇ, ਜਿੰਨੇ ਆਏ ਨੇ ਮੇਰੇ ਨਾਲੋਂ ਸਾਰੇ ਚੰਗੇ ਨੇ। ਕਬੀਰ ਸਭ 'ਤੇ ਹਮ ਬੁਰੇ, ਹਮ ਤਜ ਫਲੋ ਸਭ ਕੋਏ, ਜਿਹਨੇ ਐਸਾ ਘਰ ਬੂਝਿਆ ਮੀਤ ਹਮਾਰਾ ਸੋਏ। ਸੰਗਤ ਵਿੱਚ ਭਾਵ ਲੈ ਕੇ ਆਈਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਇੱਥੇ ਸਮਰਪਣ ਹੋਵੇਗਾ, ਨਿਮਾਣੇ ਹੋ ਕੇ ਡਿੱਗਾਂਗੇ, ਫਿਰ ਇਸ ਚੰਦਨ ਦੀ ਸੁਗੰਧੀ ਆਏਗੀ। ਅਤੇ ਇਸ ਚੰਦਨ ਦੀ ਸੁਗੰਧੀ ਕੀ ਹੈ? ਬਾਣੀ ਦਾ ਭਾਵ, ਸ਼ਬਦ ਹਿਰਦੇ ਵਿੱਚ ਵਸ ਜਾਣਾ। ਸਾਹਿਬ ਜੀ ਕਹਿੰਦੇ ਨੇ, ਵੇਖੋ ਭਾਈ, ਨਹੀਂ ਤੇ ਇਹ ਚੰਦਨ ਦੇ ਨੇੜੇ ਵਾਂਸ ਵਸਦਾ, ਨਿਕਟ ਬਸੰਤੋ ਬਾਂਸੋ, ਨਾਨਕ ਅਹੂੰ ਬੁੱਧ ਨਾ ਬੋਹੇ ਤੇ। ਹੰਕਾਰ ਵਾਲੀ ਬੁੱਧ ਹੋਣ ਕਰਕੇ ਉਹ ਸੁਗੰਧਿਤ ਨਹੀਂ ਹੁੰਦਾ। ਹਾਂਜੀ,
ਗਾਥਾ ਗੁੰਫ ਗੋਪਾਲ ਕਥੰ
ਕਹਿੰਦੇ ਨੇ, ਗਾਥਾ, ਗਾਥਾ ਦਾ ਅਰਥ ਹੈ ਉਸ ਪਰਮਾਤਮਾ ਦੀ ਸਿਫਤ ਸਲਾਹ। ਗੁੰਫ ਦਾ ਅਰਥ ਹੈ ਗੁੰਦਣਾ, ਜਿਵੇਂ ਬੈਠ ਕੇ ਕੋਈ ਫੁੱਲਾਂ ਦੀ ਮਾਲਾ ਗੁੰਦਦਾ, ਜਿਵੇਂ ਕੋਈ ਗੁਲਦਸਤਾ ਗੁੰਦਦਾ। ਪਰਮਾਤਮਾ ਦੀ ਸਿਫਤ ਸਲਾਹ ਦੀਆਂ ਜਿਹੜੀਆਂ ਕਥਾ ਨੇ, ਉਹਨਾਂ ਨੂੰ ਬੈਠ ਕੇ ਪ੍ਰੋ, ਉਹਨਾਂ ਨੂੰ ਬੈਠ ਕੇ ਗੁੰਦ, ਉਹਨਾਂ ਗਾਥਾਵਾਂ ਨੂੰ ਵਾਰ ਵਾਰ ਉਹ ਰੱਬ ਦੀਆਂ ਸਿਫਤਾਂ ਨੂੰ ਕਰ। ਹਾਂਜੀ,
ਮਥਨ ਮਾਨ ਮਰਦਨ ਹੈ
ਕਹਿੰਦੇ ਨੇ, ਮਾਨ ਜਿਹੜਾ ਇਸਦਾ ਮਥਨ ਹੋ ਜਾਂਦਾ, ਮਾਨ ਮਰ ਜਾਂਦਾ, ਮਾਨ ਮਲਿਆ ਜਾਂਦਾ, ਮਾਨ ਖਤਮ ਹੋ ਜਾਂਦਾ ਹੈ।
ਹਤੰ ਪੰਚ ਸਤਰੇਣ,
ਪੰਚ ਸਤਰੇਣ, ਪੰਜ ਵੈਰੀ, ਕਾਮ ਕ੍ਰੋਧ ਲੋ ਮੋਹੰਕਾਰ, ਇਹ ਮਰ ਜਾਂਦੇ ਹਨ।
ਨਾਨਕ ਹਰ ਬਾਣੇ ਪਰਹਾਰਣ ਹੈ,
ਪਰ ਜੇ ਪ੍ਰਮਾਤਮਾ ਦੀ ਸਿਫਤ ਸਲਾਹ ਰੂਪੀ ਬਾਣਾਂ ਦਾ ਪ੍ਰਹਾਰ ਕਰੀਏ, ਨਾਮ ਰੂਪੀ ਉਸ ਦੀ ਸਿਫਤ ਜੋ ਕਰਦੇ ਹਾਂ, ਇਹ ਤੀਰ ਚਲਾਈਏ, ਇਹਨਾਂ ਦੇ ਪ੍ਰਹਾਰ ਕਰਨ ਵਾਲੇ ਪੰਜ ਵੈਰੀ ਮਰ ਜਾਂਦੇ ਹਨ।
ਬਚਨ ਸਾਧ ਸੁਖ ਪੰਥਾ,
ਸੁਖ ਪੰਥਾ, ਜਿਹੜਾ ਦੁੱਖ ਦੇ ਰਸਤੇ ਪੈ ਗਿਆ ਉਹ ਸੁਖੀ ਨਹੀਂ ਹੋ ਸਕਦਾ, ਸੁਖ ਦੇ ਰਸਤੇ ਪੈ ਗਿਆ ਉਹ ਦੁਖੀ ਨਹੀਂ ਹੋ ਸਕਦਾ। ਦੁੱਖ ਦਾ ਰਸਤਾ ਕੀ ਹੈ? ਮਨ ਮੁੱਖਾਂ ਦੇ ਬਚਨ ਦੁੱਖ ਦਾ ਰਸਤਾ ਹਨ, ਗੁਰਮੁਖਾਂ ਦੇ ਬਚਨ ਜਿਹੜੇ ਨੇ ਸੁੱਖ ਦਾ ਰਸਤਾ ਹਨ। ਇਹ ਗੁਰੂ ਦਾ ਬਚਨ, ਬਚਨ ਸਾਧ ਸੁਖ ਪੰਥਾ, ਗੁਰੂ ਦਾ ਬਚਨ ਜਿਹੜਾ ਸੁਖ ਦਾ ਰਾਹ ਹੈ, ਸੁਖ ਦਾ ਮਾਰਗ ਹੈ।
ਲਹੰਥਾ ਬੜ ਕਰਮਣ ਹੈ,
ਪਰ ਇਹ ਪ੍ਰਾਪਤ ਹੁੰਦਾ ਵੱਡੇ ਭਾਗਾਂ ਨਾਲ, ਵੱਡੇ ਭਾਗਾਂ ਨਾਲ ਇਸ ਦੀ ਪ੍ਰਾਪਤੀ ਹੁੰਦੀ ਹੈ।
ਰਹੰਤਾ ਜਨਮ ਮਰਨੇ,
ਜਨਮ ਮਰਨ ਤੋਂ ਉਹ ਮਨੁੱਖ ਰਹਿਤ ਹੋ ਜਾਂਦਾ ਹੈ।
ਰਮਣ ਨਾਨਕ ਹਰ ਕੀਰਤਨ ਹੈ,
ਜਿਹੜਾ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਉਸਦੇ ਗੁਣਾਂ ਦਾ ਜਾਪ ਕਰਦਾ ਹੈ।
ਪੱਤਰ ਪੁਰਜੇਣ ਝੜੀਆਂ
ਕਹਿੰਦੇ ਨੇ, ਜੇ ਇਹ ਸੋਚੇ ਕਿ ਕਦੋਂ ਕਰਾਂਗਾ ਸਿਫਤ ਸਲਾਹ, ਟਾਈਮ ਹੀ ਲੱਭਦਾ ਰਹੇ, ਸਮਾਂ ਜੇ ਸਮਾਂ ਹੀ ਉਡੀਕਦਾ ਰਹੇ, ਫਿਰ ਤੇ ਇਹ ਬਹਾਨਾ, ਤੇ ਬਹਾਨੇ ਵਾਲਾ ਬੰਦਾ ਸਮਾਂ ਨਹੀਂ ਸਾਂਭ ਸਕਦਾ। ਧਿਆਨ ਨਾਲ ਵੇਖ, ਇਹ ਜੀਵਨ ਕਿੰਨੇ ਖਤਰਿਆਂ ਨਾਲ ਭਰਿਆ। ਪੱਤਰ ਪੁਰਜੇਨ ਝੜੀਆਂ, ਰੁੱਖ ਦੇ ਪੱਤਰ ਭੁਰ ਜਾਣ, ਝੜ ਜਾਣ, ਜਦੋਂ ਝੜ ਜਾਂਦੇ ਨੇ ਤੇ ਭੁਰ ਜਾਂਦੇ ਨੇ। ਪੱਤਰ ਪੁਰਜੇਨ ਝੜੀਆਂ, ਇਹ ਰੁੱਖ ਨਾਲੋਂ ਜਦੋਂ ਝੜ ਜਾਂਦੇ ਹਨ। ਹਾਂਜੀ,
ਮੈਂ ਜੜੀਆਂ ਪੇੜ ਸੰਪਦਾ,
ਇਹ ਪੇੜ ਦੀ ਸੰਪਦਾ ਜੋ ਟਾਹਣੀਆਂ ਹਨ, ਉਹਨਾਂ ਟਾਹਣੀਆਂ ਨਾਲ ਫੇਰ ਨਹੀਂ ਜੜੇ ਜਾਂਦੇ।
ਨਾਮ ਬਿਹੂਣ ਬਿਕਮਤਾ,
ਨਾਮ ਤੋਂ ਜਿਹੜੇ ਸੱਖਣੇ ਨੇ, ਨਾਮ ਤੋਂ ਖਾਲੀ ਨੇ, ਉਹਨਾਂ ਵਾਸਤੇ ਉਖਿਆਈ ਹੈ, ਬੜੀ ਮੁਸ਼ਕਲ ਪੈਦਾ ਹੋ ਜਾਂਦੀ ਹੈ।
ਨਾਨਕ ਬਹੰਤ ਜੋਨ ਬਾਸਰੋ ਰਹਿਣੀ,
ਸਾਹਿਬ ਜੀ ਕਹਿੰਦੇ ਨੇ, ਦਿਨ ਰਾਤ ਜੋਨਾਂ ਵਿੱਚ ਵਹਿੰਦੇ ਰਹਿੰਦੇ ਨੇ, ਜਨਮ ਮਰਨ ਦੇ ਇੱਕ ਦਰਿਆ ਵਿੱਚ ਵਹਿ ਜਾਂਦੇ ਨੇ। ਇੱਕ ਰੁੱਖ, ਉਸਦਾ ਪੱਤਾ ਸੁੱਕ ਗਿਆ ਤੇ ਝੜਨ ਲੱਗਾ, ਤੋ ਕਹਿਣ ਲੱਗਾ, ਰੁੱਖ ਮੈਂ ਚੱਲਿਆ ਤੇ ਮੈਂ ਤੇ ਹੁਣ ਮਿੱਟੀ 'ਚ ਮਿਲ ਜਾਣਾ, ਮੈਨੂੰ ਦੱਸ ਫੇਰ ਵੀ ਕਦੀ ਮੇਲ ਹੋਏਗਾ ਕਿ ਨਹੀਂ, ਤੇ ਤੈਨੂੰ ਕੁਛ ਫਰਕ ਪਏਗਾ ਕਿ ਨਹੀਂ। ਵੈਸੇ ਗੁਮਾਨ ਹਰ ਪੱਤੇ ਨੂੰ ਹੈ, ਛਾਂ ਤੇ ਮੇਰੇ ਕਰਕੇ ਹੀ ਹੈ ਨਾ, ਹਰਿਆਵਲ ਤੇ ਮੇਰੇ ਕਰਕੇ ਹੈ, ਮੈਂ ਚਲਾ ਗਿਆ ਤੇ ਰੁੱਖ ਦਾ ਕੀ ਰਹੇਗਾ। ਬੰਦੇ ਨੂੰ ਵੀ ਇਹ ਗੁਮਾਨ ਹੈ ਕਿ ਸੰਸਾਰ ਦੀ ਰੌਣਕ ਮੇਰੇ ਕਰਕੇ ਹੀ ਹੈ, ਮੈਂ ਚਲਾ ਗਿਆ ਤੇ ਸੰਸਾਰ ਦਾ ਮਗਰ ਕੀ ਰਹੇਗਾ, ਮੈਂ ਚਲਾ ਗਿਆ ਸੰਸਾਰ ਨੂੰ ਕੌਣ ਪਾਲੇਗਾ। ਪਾ ਤੇ ਉਡੰਤਾ ਬੋਲਿਆ, ਉਡਰਿਆ ਪੱਤਾ ਬੋਲਿਆ, ਸੁਨ ਤਰਵਰ ਬਣ ਰਾਏ, ਵੀ ਬਣਦੇ ਰਾਜਾ ਰੁੱਖ ਮੇਰੀ ਗੱਲ ਸੁਣ। ਅਬ ਕੇ ਵਿਛੜੇ ਕਬ ਮਿਲੇ, ਹੁਣ ਦੇ ਵਿਛੜੇ ਕਦੋਂ ਮਿਲਾਂਗੇ, ਤੂਰ ਮਿਲੇਂਗੇ ਜਾਏ, ਮੈਂ ਤੇ ਮਿੱਟੀ ਚ ਮਿਲ ਜਾਵਾਂਗਾ ਜਾ ਕੇ। ਆਗੇ ਤਰਵਰ ਬੋਲਿਆ, ਸੁਣੋ ਪਾਤ ਮਮ ਬਾਤ, ਅੱਗੋਂ ਰੁੱਖ ਬੋਲਿਆ ਹੇ ਪੱਤਰ ਮੇਰੀ ਗੱਲ ਸੁਣ, ਇਹੀ ਹਮਾਰਾ ਸੁਭਾਅ ਹੈ ਇੱਕ ਆਵਤ ਇੱਕ ਜਾਤ, ਸਾਡਾ ਤੇ ਸੁਭਾਅ ਹੀ ਇਹ ਹੈ, ਪੱਤੇ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ, ਇਸ ਸੰਸਾਰ ਦਾ ਸਿਲਸਿਲਾ ਤੇ ਇੰਜ ਹੀ ਚੱਲਦਾ ਰਹਿਣਾ, ਜੀਵ ਜਾ ਰਹੇ ਨੇ ਉਹਨੇ ਹੋਰ ਆ ਰਹੇ ਨੇ। ਪਾਤਸ਼ਾਹ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਵੇਖ, ਪੱਤਰ ਇੱਕ ਵਾਰੀ ਚੜ ਜਾਣ, ਰੁੱਖ ਦੀਆਂ ਟਾਹਣੀਆਂ ਨਾਲ ਫੇਰ ਨਹੀਂ ਜੜੇ ਜਾ ਸਕਦੇ। ਹਾਂਜੀ,
ਭਾਵਨੀ ਸਾਧ ਸੰਗੇਣ,
ਭਾਵਨੀ ਸਾਧ ਸੰਗਤ ਵਿੱਚ ਆ ਕੇ ਸ਼ਰਧਾ ਬਣ ਜਾਣੀ, ਤੇ ਸ਼ਰਧਾ ਕਿਸ ਤੇ ਬਣਾਉਣੀ ਹੈ, ਨਾਮ ਤੇ ਸ਼ਰਧਾ ਬਣਾਉਣੀ ਹੈ, ਪਰਮਾਤਮਾ ਤੇ। ਸਾਧ ਸੰਗਤ ਵਿੱਚ ਆ ਕੇ ਜਿਹੜੀ ਭਾਵਨਾ ਬਣਦੀ ਹੈ, ਹਾਂਜੀ,
ਲਬੰਤੰ ਬੜ ਭਾਗਣ ਹੈ,
ਵੱਡੇ ਭਾਗਾਂ ਨਾਲ ਇਹ ਸ਼ਰਧਾ ਬਣਦੀ ਹੈ, ਨਹੀਂ ਤੇ ਮਨੁੱਖ ਦਾ ਸੁਭਾਅ ਐਸਾ ਹੈ, ਇਸ ਨੂੰ ਨਾਮ ਤੇ ਸ਼ੱਕ ਹੈ, ਇਸ ਨੂੰ ਸੰਗਤ ਤੇ ਸ਼ੱਕ ਹੈ, ਇਸ ਨੂੰ ਗੁਰੂ ਤੇ ਸ਼ੱਕ ਹੈ। ਇਹ ਬੰਦਾ ਜਿਨ੍ਹਾਂ ਗੱਲਾਂ ਨੇ ਜਨਮ ਬਰਬਾਦ ਕਰ ਦੇਣਾ ਉਹਨਾਂ ਤੇ ਵਿਤਬਾਰ ਕਰ ਲੈਂਦਾ, ਔਰ ਜਿੰਨਾ ਇਤਬਾਰ ਇਸ ਨੂੰ ਸੰਸਾਰ ਤੇ ਹੈ ਉਨਾ ਕਰਤਾਰ ਤੇ ਨਹੀਂ। ਇੱਕ ਉਦਾਹਰਨ ਛੋਟੀ ਜੀ ਆਪ ਜੀ ਦੇ ਸਾਹਮਣੇ ਰੱਖਾਂ, ਬੈਂਕ ਵਿੱਚ ਥੋੜੇ ਪੈਸੇ ਪਏ ਹੋਣ ਤੇ ਬੰਦੇ ਨੂੰ ਉਹਨਾਂ ਤੇ ਭਰੋਸਾ ਹੈ ਕਿ ਵੇਲੇ ਸਿਰ ਮੇਰੇ ਕੰਮ ਆ ਜਾਣਗੇ, ਲੇਕਿਨ ਉਹਨਾਂ ਭਰੋਸਾ ਰੱਬ ਤੇ ਹੈ ਕਿ ਇਹ ਬੈਂਕ ਵੀ ਹੈ, ਕੋਈ ਧਨ ਮੇਰਾ ਪਿਆ ਹੈ, ਮੈਂ ਯਾਦ ਕਰਾਂਗਾ ਮੇਰੇ ਕੰਮ ਆ ਜਾਏਗਾ। ਜਿਨ੍ਹਾਂ ਨੂੰ ਪਤਾ ਹੈ ਨਾ ਉਹਨਾਂ ਦੀ ਸ਼ਰਧਾ ਵੇਖੋ, ਨਾਮ ਦੇ ਵਿਵਾਦ ਮਾਰਦੇ ਨੇ, ਸੱਤ ਘੜੀਆਂ ਜਦੋਂ ਹੋ ਗਈਆਂ ਤੇ ਕਿੰਨਾ ਭਰੋਸਾ ਹੈ, ਜਿਵੇਂ ਕੋਈ ਸਾਥੀ ਆ ਦਰਵਾਜ਼ੇ ਤੋਂ ਬਾਹਰ ਛੱਡ ਆਏ ਹੋਵੋ ਤੇ ਉਹਨੂੰ ਆਖੋ ਕਿੱਥੇ ਚਲਾ ਗਿਆ ਤੂੰ, ਨਾਲ ਅੰਦਰ ਆਇਆ, ਇੰਨਾ ਭਰੋਸਾ। ਕਹਿੰਦੇ ਨੇ ਸਾਤ ਘੜੀ ਜਬ ਬੀਤੀ ਸੁਣੀ, ਅੱਜ ਹੁਣ ਆਇਓ ਤੇਰੇ ਭਵਨ ਧਣੀ। ਕਹਿੰਦੇ ਨੇ ਸੱਤ ਘੜੀਆਂ ਬਤੀਤ ਹੋ ਗਈਆਂ ਤੇ ਤੂੰ ਕਿੱਥੇ ਰਹਿ ਗਈ, ਮੈਂ ਮਰੀ ਜਾਵਾਂਗਾ ਤੂੰ ਫਿਰ ਪਹੁੰਚੇਗਾ, ਕਿਉਂ ਨਹੀਂ ਆਇਆ। ਭਗਤਾਂ ਨੂੰ ਵੇਖੋ ਕਿੰਨਾ ਭਰੋਸਾ। ਕਹਿੰਦੇ ਨੇ ਬੂਡ ਮੂਹੇ ਨੌਕਾ ਮਿਲੇ, ਕੌਕਾਂ ਹੀ ਚੜਾਵੋ ਡੁੱਬ ਮਰੇ, ਤੇ ਫਿਰ ਬੇੜੀ ਆ ਗਈ ਕਿਸ ਕੰਮ ਹੈ, ਮੈਂ ਨਾ ਹੀ ਕਿਸੇ ਆਉਂ ਨਾ ਹੀ ਕਿਸ ਆਏ ਨਾ ਮੋਰਾ, ਅਵਸਰ ਲੱਜਾ ਰੱਖ ਲੈ ਸਦਨਾ ਜਨ ਤੋਰਾ। ਸ਼ਰਧਾ ਹੋਵੇ ਪਰਮਾਤਮਾ ਤੇ, ਸ਼ਰਧਾ ਹੋਵੇ ਸੰਗਤ ਤੇ, ਸ਼ਰਧਾ ਹੋਵੇ ਨਾਮ ਤੇ। ਜੇ ਸ਼ੱਕ ਹੋਣਾ ਹੀ ਹੈ ਤੇ ਸੰਸਾਰ ਤੇ ਹੋ ਜਾਏ ਕਿ ਅੱਜ ਹੈ ਤੇ ਕੱਲ ਨਹੀਂ ਰਹੇਗਾ, ਪਰ ਗੁਰੂ ਇਹ ਤੇ ਉਸਦਾ ਰੂਪ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਾਹਿਬ ਜੀ ਕਹਿੰਦੇ ਨੇ ਵੱਡੇ ਭਾਗਾਂ ਨਾਲ ਇਹ ਸ਼ਰਧਾ ਲੱਭਦੀ ਹੈ। ਹਾਂਜੀ,
ਹਰ ਨਾਮ ਗੁਣ ਰਮਣ ਨਾਨਕ,
ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਦੇ ਗੁਣਾਂ ਦਾ ਜਿਹੜਾ ਰਮਣ ਹੈ, ਜਾਪ ਕਰਨਾ ਹੈ,
ਸੰਸਾਰ ਸਾਗਰ ਨੇ ਵਿਆਪਣਾ,
ਸੰਸਾਰ ਸਾਗਰ ਫਿਰ ਐਸੇ ਬੰਦਿਆਂ ਤੇ ਜ਼ੋਰ ਨਹੀਂ ਪਾਉਂਦਾ, ਵਿਆਪ ਨਹੀਂ ਸਕਦਾ।
ਗਾਥਾ ਗੂੜ ਅਪਾਰੰ,
ਹੁਣ ਰੱਬ ਦੀ ਕਥਾ ਇਸ ਦੀ ਸਿਫਤ ਸਲਾਹ ਜਿਹੜੀ ਹੈ, ਬੜੀ ਗੂੜੀ ਰਮਜ਼ ਵਾਲੀ ਗੱਲ ਹੈ।
ਸਮਝਣ ਬਿਰਲਾ ਜਨ ਹੈ,
ਇਸਦਾ ਕੋਈ ਪਾਰਾਵਾਰ ਨਹੀਂ ਤੇ ਕੋਈ ਬਿਰਲਾ ਬੰਦਾ ਇਸ ਗਾਥਾ ਨੂੰ ਸਮਝਦਾ, ਇਸ ਗੱਲ ਨੂੰ ਸਮਝਦਾ, ਰੱਬ ਦੀ ਗਾਥਾ। ਬੰਦਾ ਜਿੱਥੇ ਤੱਕ ਇਸਦਾ ਮਨ ਕੰਮ ਕਰਦਾ, ਜਿੱਥੇ ਤੱਕ ਇਸਦੀ ਬੁੱਧ ਕੰਮ ਕਰਦੀ ਹੈ, ਇੱਥੇ ਤੱਕ ਰੱਬ ਦੀ ਗੱਲ ਨਹੀਂ ਮੁੱਕਦੀ। ਸਾਡੀ ਬੁੱਧ ਦੇ ਦਾਇਰੇ ਵਿੱਚ ਜਿਹੜੀ ਗੱਲ ਆ ਜਾਏ ਨਾ, ਉਹ ਤੇ ਅਸੀਂ ਸਮਝ ਲੈਂਦੇ ਹਾਂ, ਪਰ ਇਹ ਬੁੱਧ ਤੋਂ ਪਾਰ ਦੀ ਗੱਲ ਹੈ। ਅਸੀਂ ਓਨੇ ਕੁ ਪਾਣੀ ਨੂੰ ਸਮਝ ਸਕਦੇ ਹਾਂ ਜਿੰਨਾ ਕੁ ਸਾਡੇ ਹੱਥ ਵਿੱਚ ਆ ਜਾਏ। ਸਾਗਰ ਨੂੰ ਸਮਝਣਾ ਤੇ ਬਹੁਤ ਮੁਸ਼ਕਲ ਹੈ, ਕਿਵੇਂ ਸਮਝਾਂਗੇ। ਪਾਤਸ਼ਾਹ ਜੀ ਕਹਿੰਦੇ ਨੇ ਸਮਝਣ ਦੀ ਗੱਲ ਹੈ ਹੀ ਨਹੀਂ। ਵਿਰਲਾ ਜਨ ਇਸ ਗੱਲ ਨੂੰ ਹੀ ਸਮਝਦਾ ਕਿ ਸਮਝ ਵਾਲੀ ਗੱਲ ਹੈ ਹੀ ਨਹੀਂ, ਇਹ ਫਿਰ ਬੇਸਮਝੀ ਦੀ ਗੱਲ ਹੈ। ਕਹਿੰਦੇ ਨੇ ਨਹੀਂ ਨਾ, ਬੇਸਮਝੀ ਦੀ ਹੈ। ਬੇਸਮਝੀ ਦੇ ਵਿੱਚ ਤੇ ਪਸ਼ੂ ਨੇ, ਸਮਝ ਵਿੱਚ ਮਨੁੱਖ ਨੇ, ਪਰ ਰੱਬ ਦਾ ਪਿਆਰਾ ਸਮਝ ਤੋਂ ਪਾਰ ਹੋ ਜਾਂਦਾ ਹੈ, ਇਸ ਤੋਂ ਵੀ ਉੱਪਰ ਹੋ ਜਾਂਦਾ। ਹੋਰ ਇੱਕ ਬੇਨਤੀ ਕਰਾਂ, ਜੇ ਵਿਚਾਰ ਤੋਂ ਵੀ ਥੱਲੇ ਡਿੱਗ ਪਏ ਫਿਰ ਪਸ਼ੂ ਬਣ ਗਏ, ਵਿਚਾਰਵਾਨ ਹੋਏ ਤਾਂ ਅਸੀਂ ਮਨੁੱਖ ਬਣ ਗਏ, ਅਤੇ ਜੇ ਵਿਚਾਰ ਤੋਂ ਅੱਗੇ ਨਿਕਲ ਗਏ ਫਿਰ ਰੱਬ ਦਾ ਰੂਪ ਬਣ ਗਏ। ਵਿਚਾਰ ਤੋਂ ਅੱਗੇ ਦਾ ਭਾਵ ਕੀ ਹੈ ਕਿ ਆਪਣੀ ਵਿਚਾਰ ਪਿੱਛੇ ਛੱਡ ਦਿੱਤੀ, ਗੁਰੂ ਦੀ ਵਿਚਾਰ ਨੂੰ ਪਹਿਲ ਦੇ ਦਿੱਤੀ, ਇਹ ਕਹਿ ਦਿੱਤਾ ਮੇਰੀ ਵਿਚਾਰ ਗਲਤ ਹੋ ਸਕਦੀ ਹੈ, ਗੁਰੂ ਜੋ ਕਹਿੰਦੇ ਨੇ ਠੀਕ ਹੈ, ਮੈਂ ਗੁਰੂ ਦੀ ਗੱਲ ਮੰਨਾਂਗਾ, ਬਾਣੀ ਦੀ ਵਿਚਾਰ ਨੂੰ ਮੰਨਾਂਗਾ। ਇੱਥੇ ਸਾਹਿਬ ਜੀ ਕਹਿ ਰਹੇ ਨੇ ਰੱਬ ਦੀ ਗਾਥਾ ਇੱਕ ਰਮਜ਼ ਵਾਲੀ ਗੱਲ ਹੈ, ਇਸਦਾ ਪਾਰਾਵਾਰ ਨਹੀਂ, ਔਰ ਵਿਰਲੇ ਜਨ ਜਿਹੜੇ ਰੱਬ ਦੇ ਪਿਆਰੇ ਨੇ ਇਸ ਗੱਲ ਨੂੰ ਸਮਝਦੇ ਹਨ। ਹਾਂਜੀ,
ਸੰਸਾਰ ਕਾਮ ਤਜਣ,
ਸੰਸਾਰ ਦੀਆਂ ਜੋ ਕਾਮਨਾਵਾਂ ਵਾਸ਼ਨਾ ਹਨ ਉਹ ਛੱਡੀਆਂ ਜਾ ਸਕਦੀਆਂ ਹਨ ਤਾਂ ਜੇ ਰੱਬ ਦੀ ਗਾਥਾ ਨੂੰ ਸਮਝ ਲਈਏ, ਰੱਬ ਦੀ ਕਥਾ ਨੂੰ ਸਮਝ ਲਈਏ। ਹਾਂਜੀ,
ਨਾਨਕ ਗੋਬਿੰਦ ਰਮਣੰ ਸਾਧ ਸੰਗਮ ਹੈ,
ਪਾਤਸ਼ਾਹ ਕਹਿੰਦੇ ਨੇ ਗੋਬਿੰਦ ਦਾ ਸਿਮਰਨ ਕਰਨਾ ਚਾਹੀਦਾ, ਔਰ ਸਾਧ ਸੰਗਤ ਵਿੱਚ ਆ ਕੇ ਜਿੱਥੇ ਗੁਰਮੁਖ ਜਨਾਂ ਦਾ ਸਮੂਹ ਬੈਠਾ ਹੈ ਇਹਨਾਂ ਵਿੱਚ ਆ ਕੇ ਸਿਮਰਨ ਹੁੰਦਾ ਹੈ, ਔਰ ਸਿਮਰਨ ਰਾਹੀਂ ਕਾਮਨਾਵਾਂ ਵਾਸ਼ਨਾਵਾਂ ਤਿਆਗੀਆਂ ਜਾ ਸਕਦੀਆਂ ਹਨ।
ਸੁਮੰਤਰ ਸਾਧ ਬਚਨਾ,
ਬੜਾ ਚੰਗਾ ਮੰਤਰ, ਵਧੀਆ ਮੰਤਰ, ਸਭ ਤੋਂ ਅੱਛਾ ਮੰਤਰ ਹੈ ਗੁਰੂ ਦਾ ਬਚਨ। ਗੁਰੂ ਦੇ ਬਚਨ ਨੂੰ ਹੀ ਅਸੀਂ ਮੰਤਰ ਕਹਿੰਦੇ ਹਾਂ। ਗੁਰਮੰਤਰ ਹੀਨ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਿਸ਼ਟ ਨੇ, ਗੁਰੂ ਦਾ ਉਪਦੇਸ਼ ਜਿਸ ਦੇ ਪਾਸ ਨਹੀਂ। ਗੁਰੂ ਦਾ ਬਚਨ ਜਿਹੜਾ ਹੈ ਬੜਾ ਚੰਗਾ ਮੰਤਰ ਹੈ, ਸ਼ੁਭ ਮੰਤਰ ਹੈ, ਸਭ ਤੋਂ ਅੱਛਾ ਮੰਤਰ ਹੈ।
ਕੋਟ ਦੋਖ ਬਿਨਾਸ਼ਨ,
ਇਸ ਨਾਲ ਕਰੋੜਾਂ ਦੋਸ਼, ਕਰੋੜਾਂ ਐਬ, ਕਰੋੜਾਂ ਗੁਨਾਹਾਂ ਦਾ ਨਾਸ ਹੋ ਜਾਂਦਾ ਹੈ।
ਹਰ ਚਰਨ ਕਮਲ ਧਿਆਨੰ,
ਪਰਮਾਤਮਾ ਦੇ ਚਰਨਾਂ ਕਮਲਾਂ ਨਾਲ ਧਿਆਨ ਬਣ ਜਾਂਦਾ ਹੈ।
ਨਾਨਕ ਕੁੱਲ ਸਮੂਹ ਉਦਾਹਰਣ ਹੈ,
ਸਾਹਿਬ ਕਹਿੰਦੇ ਨੇ ਜਿਹੜੇ ਬਣਾ ਲੈਂਦੇ ਨੇ ਉਹਨਾਂ ਦੀਆਂ ਕੁੱਲਾਂ, ਉਹਨਾਂ ਦੇ ਸਮੂਹ ਜਿੰਨੇ ਨਜ਼ਦੀਕੀ ਨੇ, ਸੰਗੀ ਸਾਥੀ ਨੇ, ਸਭ ਦਾ ਉਧਾਰ ਹੋ ਜਾਂਦਾ ਹੈ।
ਸੁੰਦਰ ਮੰਦਰ ਸੈਣ ਹੈ,
ਇਸ ਸਲੋਕ ਦਾ ਵਿਚਾਰ ਕਰਕੇ ਸਮਾਪਤ ਕਰਾਂਗੇ। ਸੁੰਦਰ ਸੋਹਣੇ ਮੰਦਰ ਮਕਾਨ ਸਹਿਣੇ ਜਿਸ ਵਿੱਚ ਸੌਂਦੇ ਹਾਂ ਵੱਸਦੇ ਹਾਂ, ਉਹ ਮਕਾਨ ਵਸਣ ਦੇ ਯੋਗ ਹਨ, ਬੜੇ ਸੁੰਦਰ ਹਨ।
ਜੇਣ ਮਦ ਹਰ ਕੀਰਤਨ ਹੈ,
ਜਿਨ੍ਹਾਂ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਹੈ, ਜਿਨ੍ਹਾਂ ਮਕਾਨਾਂ ਦੇ ਵਿੱਚ, ਮੰਦਰਾਂ ਵਿੱਚ ਉਸਦਾ ਕੀਰਤਨ ਹੈ। ਮੰਦਰ ਆਮ ਕਰਕੇ ਧਾਰਮਿਕ ਸਥਾਨਾਂ ਲਈ ਵੀ ਅਸੀਂ ਵਰਤਿਆ, ਮੰਦਰ ਸ਼ਬਦ ਰਿਹਾਇਸ਼ੀ ਮਕਾਨਾਂ ਲਈ ਵੀ ਵਰਤਿਆ ਗਿਆ। ਧਾਰਮਿਕ ਸਥਾਨ ਉਹ ਮੰਦਰ ਜਿੱਥੇ ਕਬੂਤਰ ਹੀ ਬਿਠਾ ਦਿੰਦੇ ਹੋ ਕਰਦੇ ਹੋਣ, ਕੋਈ ਬੰਦਾ ਹੀ ਨਾ ਵੜਦਾ ਹੋਵੇ, ਨਾ ਕੋਈ ਕਥਾ ਨਾ ਕੋਈ ਕੀਰਤਨ, ਉਹ ਮੰਦਰ ਵੀ ਕੀ ਮੰਦਰ ਹੈ। ਗੁਰੂ ਸਾਹਿਬ ਤੇ ਕਹਿੰਦੇ ਨੇ ਹਰ ਘਰ ਹੀ ਮੰਦਰ ਚਾਹੀਦਾ। ਮੈਂ ਦੋ ਸਾਖੀਆਂ ਐਵੇਂ ਸੰਕੇਤ ਮਾਤਰ ਆਪ ਜੀ ਦੇ ਸਾਹਮਣੇ ਰੱਖਾਂ, ਸਿੱਖ ਦਾ ਘਰ ਕੈਸਾ ਹੈ। ਇੱਕ ਵਾਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਗੋਇੰਦਵਾਲ ਤੋਂ ਤਰਨ ਤਾਰਨ ਸਾਹਿਬ ਜਾ ਰਹੇ ਸਨ ਅਤੇ ਅਚਾਨਕ ਰਸਤੇ 'ਚ ਅਟਕ ਗਏ ਅਤੇ ਕਹਿੰਦੇ ਨੇ ਬਿਧੀ ਚੰਦ ਇਸ ਥਾਂ 'ਚ ਕੋਈ ਖਿੱਚ ਹੈ, ਘੋੜੇ ਤੋਂ ਉਤਰ ਆਏ। ਸਿੱਖਾਂ ਨੇ ਛੇਤੀ ਨਾਲ ਇੱਕ ਬਸਤਰ ਵਿਛਾ ਦਿੱਤਾ, ਪਾਤਸ਼ਾਹ ਬੈਠ ਕੇ ਕਹਿਣ ਲੱਗੇ ਇਸ ਥਾਂ 'ਚ ਖਿੱਚ ਹੈ। ਬੈਠੇ, ਧਿਆਨ ਜੁੜ ਗਿਆ, ਬੈਠੇ ਰਹੇ। ਭਾਈ ਬਿਧੀ ਚੰਦ ਕਹਿਣ ਲੱਗੇ ਮੈਂ ਦੱਸਣਾ, ਮੈਨੂੰ ਖਿਆਲ ਆ ਗਿਆ ਤੁਸੀਂ ਸਮਰੱਥ ਹੋ, ਸਭ ਕੁਛ ਜਾਣਦੇ ਹੋ, ਪਰ ਜੇ ਮੈਥੋਂ ਹੀ ਪੁੱਛਦੇ ਹੋ ਮੈਂ ਦੱਸਣਾ। ਇਸੇ ਤਰ੍ਹਾਂ ਪਾਤਸ਼ਾਹ ਅੱਜ ਤੁਸੀਂ ਹੋ, ਪਰ ਗੁਰੂ ਅਰਜਨ ਦੇਵ ਜੀ ਸਨ ਅਤੇ ਮੈਂ ਨਾਲ ਸਾਂ, ਇਸੇ ਥਾਂ ਤੋਂ ਗੁਜ਼ਰ ਰਹੇ ਸਾਂ, ਬਰਸਾਤ ਆ ਗਈ ਅਤੇ ਮੈਨੂੰ ਸਤਿਗੁਰੂ ਕਹਿਣ ਲੱਗੇ ਜਾ ਭਾਈ ਨਗਰ ਦੇ ਮੁਖੀ ਨੂੰ ਕਹਿ ਕੋਈ ਰਹਿਣ ਵਾਸਤੇ ਪ੍ਰਬੰਧ ਕਰੇ, ਬਰਸਾਤ ਆ ਗਈ, ਸਵੇਰੇ ਚਲੇ ਚੱਲਾਂਗੇ। ਕਹਿੰਦੇ ਨੇ ਮੈਂ ਨਗਰ ਦੇ ਮੁਖੀ ਕੋਲ ਗਿਆ, ਜਾ ਕੇ ਕਿਹਾ ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਹਾਂ, ਉਹਨਾਂ ਮੈਨੂੰ ਭੇਜਿਆ ਅਤੇ ਭਾਈ ਤੂੰ ਚੌਧਰੀ ਆ ਨਗਰ ਦਾ, ਕੋਈ ਰਹਿਣ ਲਈ ਪ੍ਰਬੰਧ ਕਰ। ਉਸਨੇ ਉੱਤਰ ਦਿੱਤਾ ਜਿਸ ਦੀ ਵਿਚਾਰ ਲਈ ਮਨ ਵਿੱਚ ਥਾਂ ਨਾ ਹੋਵੇ ਉਸਦੇ ਰਹਿਣ ਲਈ ਘਰ ਵਿੱਚ ਥਾਂ ਨਹੀਂ ਹੁੰਦਾ। ਗੁਰੂ ਅਰਜਨ ਦੇਵ ਦੀਆਂ ਵਿਚਾਰਾਂ ਲਈ ਸਾਡੇ ਹਿਰਦੇ 'ਚ ਥਾਂ ਨਹੀਂ, ਅਸੀਂ ਸਰਵਰੀਏ ਹਾਂ, ਨਿਗਾਹੇ ਵਾਲੇ ਪੀਰ ਦੀ ਪੂਜਾ ਕਰਦੇ ਹਾਂ, ਇਸ ਲਈ ਗੁਰੂ ਅਰਜਨ ਦੇਵ ਲਈ ਇਸ ਨਗਰ 'ਚ ਕੋਈ ਥਾਂ ਨਹੀਂ, ਇੱਥੇ ਨਹੀਂ ਰਹਿ ਸਕਦੇ, ਅਸੀਂ ਥਾਂ ਨਹੀਂ ਦੇਵਾਂਗੇ। ਇੰਨੇ ਚਿਰ ਨੂੰ ਇੱਕ ਗਰੀਬ ਸਿੱਖ ਜਿਸ ਦਾ ਨਾਮ ਸੀ ਉਹ ਸਿੱਖ ਸਤਿਗੁਰੂ ਦਾ ਪਿਆਰਾ ਆ ਪਹੁੰਚਿਆ ਤੇ ਆ ਕੇ ਕਹਿਣ ਲੱਗਾ ਦਾਤਾ ਜੀ ਆ ਉਹਦਾ ਨਾਂ ਸੀ ਭਾਈ ਹੇਮਾ ਮਹਾਰਾਜ ਛੋਟੀ ਜੀ ਚੌਂਪੜੀ ਏ ਚਰਨ ਪਾਓ ਤੇ ਜਿਵੇਂ ਹੋ ਸਕਿਆ ਰਾਤ ਗੁਜ਼ਾਰਾ ਕਰਾਂਗੇ ਪੰਜ ਸਿੱਖ ਨਾਲ ਸਨ ਔਰ ਐਸੀ ਮਹਿਮਾ ਬਣੀ ਐਸੀ ਨੰਕਾਰ ਦੀ ਮਿਹਰ ਹੋਈ ਭਾਈ ਹੇਮੇ ਦੀ ਚੌਂਪੜੀ ਵਿੱਚ ਸਾਰੀ ਰਾਤ ਹੀ ਸਤਿਗੁਰੂ ਬੈਠੇ ਰਹੇ ਬਾਣੀ ਦਾ ਕੀਰਤਨ ਹੁੰਦਾ ਰਿਹਾ ਤੇ ਸਵੇਰੇ ਇੱਕ ਸ਼ਬਦ ਦਾ ਗਾਇਨ ਕੀਤਾ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤ ਹੀ ਕਾਮ ਨਾ ਤੌਲ ਹਰ ਜਿਤ ਹਰ ਬਿਸਰਾਏ ਕਹਿਣ ਲੱਗੇ ਭਾਈ ਇਹ ਅਸਥਾਨ ਜਿਹੜਾ ਹੈ ਇਹ ਵੱਡੇ ਵੱਡੇ ਮਹੱਲਾਂ ਨਾਲੋਂ ਚੰਗਾ ਹੈ ਕਹਿਣ ਲੱਗਾ ਪਾਤਸ਼ਾਹ ਉਹ ਜਿੱਥੇ ਕਦੀ ਮਹੱਲ ਸਨ ਸੁੰਦਰ ਮਕਾਨ ਸਨ ਇਹਦਾ ਨਾਂ ਸੀ ਖਾਨਪੁਰ ਤੇ ਅੱਜ ਥੇ ਬਣਿਆ ਪਿਆ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਜੀ ਆ ਇੱਕ ਸਿੱਖ ਦਾ ਨਾਂ ਸੀ ਭਾਈ ਮਹਿਰਾ ਘਰ ਬਣਾਇਆ ਬੜਾ ਸੁੰਦਰ ਅੱਜ ਉਸਦਾ ਘਰ ਗੁਰਦੁਆਰਾ ਹੈ ਬਾਬਾ ਬਕਾਲਾ ਸਾਹਿਬ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਬਾਅਦ ਵਿੱਚ ਰਹੇ ਮਕਾਨ ਬਣਾਏ ਤੇ ਅੰਮ੍ਰਿਤਸਰ ਸਾਹਿਬ ਗਿਆ ਗੁਰੂ ਸਾਹਿਬ ਜੀ ਨੂੰ ਕਿਹਾ ਚਰਨ ਪਾਓ ਪਾਤਸ਼ਾਹ ਕਹਿਣ ਲੱਗੇ ਰੁਝੇਵੇਂ ਬੜੇ ਨੇ ਉਹਨੇ ਮਾਤਾ ਦੇ ਚਰਨ ਫੜ ਲਏ ਮਾਤਾ ਜੀ ਅਸੀਂ ਸਿੱਖ ਹਾਂ ਕਿਸ ਪਾਸੇ ਜਾਈਏ ਗੁਰੂ ਚਰਨ ਪਾਉਣ ਤੇ ਤਾਂ ਵਸੇਬਾ ਹੋਵੇ ਕਹਿਣ ਲੱਗੇ ਜਾਣਗੇ ਜ਼ਰੂਰ ਜਾਣਗੇ ਰੁਝੇਵੇਂ ਛੱਡ ਕੇ ਵੀ ਜਾਣਗੇ ਮਾਤਾ ਜੀ ਨੇ ਜਦੋਂ ਕਿਹਾ ਸਾਹਿਬ ਜੀ ਤਿਆਰ ਹੋਏ ਆਏ ਇਹਦੇ ਘਰ ਭਾਈ ਮਿਹਰੇ ਦੇ ਰਹੇ ਔਰ ਇੱਥੇ ਹੀ ਮਾਤਾ ਗੰਗਾ ਜੀ ਚੜ੍ਹਾਈ ਕਰ ਗਏ ਔਰ ਇੱਕ ਇਤਿਹਾਸਕ ਨੁਕਤਾ ਸਾਨੂੰ ਭੁੱਲਣਾ ਨਹੀਂ ਚਾਹੀਦਾ ਜੇਠ ਸੁਦੀ ਚੌਥ ਨੂੰ ਹੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਸੀ ਇਸੇ ਦਿਨ ਹੀ ਮਾਤਾ ਗੰਗਾ ਜੀ ਨੇ ਸਰੀਰ ਚੋਲਾ ਛੱਡਿਆ ਬਿਲਕੁਲ ਇੱਕ ਦਿਨ ਔਰ ਕਹਿ ਦਿੱਤਾ ਉਹਨਾਂ ਦਾ ਸਰੀਰ ਰਾਵੀ ਵਿੱਚ ਪ੍ਰਵਾਹ ਕੀਤਾ ਗਿਆ ਸੀ ਮੇਰਾ ਸਰੀਰ ਵੀ ਜਲ ਪ੍ਰਵਾਹ ਕਰ ਦੇਣਾ ਔਰ ਕਰ ਦਿੱਤਾ ਗਿਆ ਉਹਦਾ ਘਰ ਅੱਜ ਸ਼ਾਨਦਾਰ ਗੁਰਦੁਆਰਾ ਬਣਿਆ ਰਿਸ਼ਤੇਦਾਰੀ ਵਿੱਚੋਂ ਸਾਂਢੂ ਲੱਗਦਾ ਸੀ ਭਾਈ ਸਾਈਂ ਦਾ ਸਾਲੀ ਲੱਗਦੀ ਸੀ ਬੀਬੀ ਰਾਮੋ ਘਰ ਬਣਾਇਆ ਪਰ ਤਾਲਾ ਲਾ ਦਿੱਤਾ ਪੁੱਛਿਆ ਲੋਕਾਂ ਬਣਾਇਆ ਤੇ ਰਿਹਾਇਸ਼ ਨਹੀਂ ਕਰ ਰਹੇ ਕਹਿਣ ਲੱਗੇ ਭਾਈ ਪਵਿੱਤਰ ਹੋਵੇ ਤੇ ਤਾਂ ਰਹੀਏ ਨਾ ਤੇ ਪਵਿੱਤਰ ਕਿਵੇਂ ਹੋਵੇਗਾ ਗੁਰੂ ਚਰਨ ਪਾਉਣ ਲੱਗੇ ਕੁਛ ਸੰਦੇਸ਼ਾ ਭੇਜੋ ਚਿੱਠੀ ਭੇਜੋ ਕਿੰਨਾ ਸਿਦਕੀ ਸਿੱਖ ਸੀ ਕਹਿਣ ਲੱਗਾ ਤਾਂ ਚਿੱਠੀ ਭੇਜਾਂ ਜੀ ਉਹ ਦਿਲਾਂ ਦੀ ਨਾ ਜਾਣਦੇ ਹੋਣ ਮੈਂ ਯਾਦ ਕਰਾਂਗਾ ਆਪੇ ਆਉਣਗੇ ਗੁਰੂ ਹਰਗੋਬਿੰਦ ਸਾਹਿਬ ਆਏ ਚਰਨ ਪਾਏ ਔਰ ਸੱਚ ਹੈ ਕਬੀਰ ਜਾਂ ਕਰ ਸਾਧਨਾ ਸੇਵੀਐ ਹਰ ਕੀ ਪੂਜਾ ਨਾਹੇ ਤੇ ਕਰ ਮਰਹਟ ਸਾਰ ਕੇ ਭੂਤ ਬਸੈ ਤਿਨ ਮਾਹੇ ਉਹ ਘਰ ਵੀ ਕੀ ਘਰ ਹੈ ਜਿਸ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਹੀ ਨਾ ਕਦੀ ਪਏ ਹੋਣ ਉਹ ਘਰ ਕੀ ਹੈ ਜਿੱਥੇ ਕਦੀ ਬਾਣੀ ਦਾ ਪਾਠ ਹੀ ਨਾ ਹੋਇਆ ਹੋਵੇ ਉਹ ਵੀ ਕੋਈ ਘਰ ਹੈ ਜਿੱਥੇ ਬਾਣੀ ਦਾ ਕੀਰਤਨ ਹੀ ਨਾ ਹੋਇਆ ਹੋਵੇ ਪਾਤਸ਼ਾਹ ਨੇ ਤੇ ਸਪਸ਼ਟ ਕਹਿ ਦਿੱਤਾ ਕਹਿੰਦੇ ਨੇ ਸੁੰਦਰ ਮੰਦਰ ਸਹਿਣੇ ਜੈਨ ਮੱਧ ਹਰ ਕੀਰਤਨ ਹੈ ਉਹ ਮੰਦਰ ਬੜੇ ਚੰਗੇ ਨੇ ਉਹ ਘਰ ਬੜੇ ਚੰਗੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ ਔਰ ਸਿੱਖ ਦਾ ਘਰ ਜਿਹੜਾ ਇਹ ਤੇ ਕੀਰਤਨ ਨਾਲ ਸਿੱਖ ਦਾ ਘਰ ਰੱਬ ਦੀ ਸਿਫਤ ਸਲਾਹ ਨਾਲ ਇਸੇ ਨਾਲ ਸ਼ੋਭਾ ਪਾਉਂਦਾ ਔਰ ਸੱਚ ਹੈ ਕਰੋੜਾਂ ਪੌਂਡਾਂ ਦਾ ਸਮਾਨ ਕਿਸੇ ਰੱਖਿਆ ਹੋਵੇ ਉਹਦੇ ਨਾਲੋਂ ਜਿਸ ਘਰ ਵਿੱਚੋਂ ਬਾਣੀ ਦੀ ਆਵਾਜ਼ ਆ ਜਾਏ ਨਾ ਕੋਈ ਬਾਣੀ ਦਾ ਪਾਠ ਕਰਦਾ ਪਿਆ ਮੈਂ ਕਹਿੰਦਾ ਮਾਮੂਲੀ ਘਰ ਹੈ ਭਾਵੇਂ ਪਰ ਘਰ ਅਸਲ ਉਹ ਹੀ ਹੈ ਜਿੱਥੇ ਘਰ ਬਖਸ਼ਣ ਵਾਲੇ ਦੀ ਯਾਦ ਹੈ ਜੇ ਪ੍ਰਸਾਦ ਬਸੈ ਸੁਖ ਮੰਦਰ ਤੇ ਸਹਿ ਧਿਆਏ ਸਦਾ ਮਨ ਅੰਦਰ ਸਾਹਿਬ ਜੀ ਕਹਿੰਦੇ ਨੇ ਭਾਈ ਉਹ ਮੰਦਰ ਸੁੰਦਰ ਹਨ ਹਾਂਜੀ
ਮੁਕਤੇ ਰਮਣ ਗੋਬਿੰਦ ਹੈ
ਪਾਤਸ਼ਾਹ ਕਹਿੰਦੇ ਨੇ ਉਹ ਮੁਕਤੇ ਨੇ ਉਹ ਮੁਕਤ ਨੇ ਜਿਹੜੇ ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਜਪਦੇ ਹਨ
ਨਾਨਕ ਲਭਦਿਆਂ ਵੱਡ ਭਾਗਣ ਹੈ
ਪਰ ਇਹ ਵੱਡੇ ਭਾਗਾਂ ਨਾਲ ਸਿਮਰਨ ਜਿਹੜਾ ਪ੍ਰਾਪਤ ਹੁੰਦਾ ਹੈ ਕਿ ਘਰ ਵਿੱਚ ਉਸ ਦੀ ਯਾਦ ਕੀਤੀ ਜਾਏ ਲਿਖ ਕੇ ਲਗਾ ਲਿਆ ਕਿਸੇ ਚੰਗਾ ਕੀਤਾ ਪਰ ਨੇਰਾ ਲਿਖਿਆ ਹੀ ਨਾ ਹੋਵੇ ਇਹ ਘਰ ਹੈ ਗੁਰੂ ਨਾਨਕ ਦੇਵ ਜੀ ਦਾ ਸਾਨੂੰ ਉਹਨਾਂ ਬਖਸ਼ਿਆ ਤੇ ਇਸ ਘਰ 'ਚ ਅਸੀਂ ਰਹਿੰਦੇ ਹਾਂ ਚੰਗਾ ਹੈ ਬੰਦਾ ਸਭ ਤੋਂ ਪਹਿਲੇ ਮੰਨੇ ਇਹ ਸਰੀਰ ਘਰ ਰੱਬ ਦਾ ਹੈ, ਮੈਨੂੰ ਉਹਨੇ ਦਿੱਤਾ, ਮੈਂ ਇਸ 'ਚ ਰਹਿ ਰਿਹਾ। ਅਤੇ ਦਾਤਾ ਸਰੀਰ ਘਰ ਤੋਂ ਬਾਅਦ ਇਹ ਸਿਰ ਕੱਜਣ ਵਾਸਤੇ ਜਿਹੜਾ ਤੂੰ ਕਰ ਦਿੱਤਾ ਇਹ ਵੀ ਤੇਰੀ ਦਾਤ ਹੈ। ਬਸ ਇੱਕ ਗੱਲ ਯਾਦ ਰੱਖਣੀ ਹੈ, ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ, ਕਿੰਨਾ ਸੁੰਦਰ ਬਚਨ ਹੈ। ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ। ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ, ਮੋਹਣੀ ਮੁਖਮਣੀ ਸੋਹੈ ਕਰੈ ਰੰਗ ਪਸਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ। ਭੁੱਲ ਨਾ ਜਾਵਾਂ ਕਿਤੇ ਵਿਸਰ ਨਾ ਜਾਵੇਂ, ਨਾਮ ਯਾਦ ਰਹੇ। ਆਖਰੀ ਪੰਕਤੀ ਇੱਕ ਵਾਰੀ ਫੇਰ ਸਲੋਕ ਪੜ੍ਹੀਏ। ਸੁੰਦਰ ਮੰਦਰ ਸਹਿਣ ਜਿਨ ਮਤ ਹਰ ਕੀਰਤਨ, ਮੁਕਤੇ ਰਮਨ ਗੋਬਿੰਦ ਹੈ ਨਾਨਕ ਲਬਧਿਉਂ ਬਡ ਭਾਗਣ। 12 ਸਲੋਕ ਗਾਥਾ ਦੇ ਅੱਜ ਅਸੀਂ ਕੀਤੇ ਹਨ, ਇਹ 12 ਕੱਲ੍ਹ ਸਤਿਗੁਰੂ ਬਖਸ਼ਿਸ਼ ਕਰੇ ਗਾਥਾ ਦੀ ਸਮਾਪਤੀ ਹੋਵੇਗੀ, ਅਗਲੀ ਬਾਣੀ ਆਰੰਭ ਹੋਵੇਗੀ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।